ਸ਼ਲੋਕ ਮਹੱਲਾ ਤੀਜਾ ਹੋਵਾਂ ਪੰਡਤ ਜੋਤ ਕੀ ਵੇਦ ਪੜਾਂ ਮੁਖ ਚਾਰ ਨਵਖੰਡ ਮੱਧੇ ਪੂਜਿਆ ਆਪਣੇ ਚੱਜ ਵਿਚਾਰ।
ਵੱਡਾ ਪੰਡਤ ਹੋਵਾਂ ਜੋਤਸ਼ੀ ਹੋਵਾਂ ਚਾਰੇ ਵੇਦ ਮੁਖ ਜਵਾਨੀ ਯਾਦ ਹੋਣ ਵੇਦ ਪੜਾਂ ਮੁਖ ਚਾਰ ਨਵਖੰਡ ਮੱਧੇ ਪੂਜਿਆ ਸਮਾਂ ਕਰਨਾ ਜੇ ਸਾਰੀ ਧਰਤੀ ਤੇ ਮੇਰੀ ਪੂਜਾ ਹੋਵੇ ਮੈਨੂੰ ਚੰਗਾ ਸਮਝਣ ਮੇਰੀ ਇੱਜ਼ਤ ਹੋਵੇ ਪੂਜਿਆ ਆਪਣੇ ਚੱਜ ਵਿਚਾਰ ਆਪਣੇ ਆਚਰਣ ਕਰਕੇ ਆਪਣੇ ਸੁਭਾਅ ਕਰਕੇ ਆਪਣੇ ਵਰਤਾਓ ਕਰਕੇ ਮੈਨੂੰ ਸਾਰੀ ਦੁਨੀਆ ਚ ਪੂਜਦੇ ਹੋਣ।
ਪੰਡਤ ਔਰ ਜੋਤਕੀ ਚ ਕੀ ਫਰਕ ਹੁੰਦਾ ਜੀ?
ਜੋਤਸ਼ੀ ਹੁੰਦਾ ਜੋਤੇ ਜਾਣਨ ਵਾਲਾ, ਪੰਡਤ ਹੁੰਦਾ ਉਦਾਂ ਹੀ ਪੜਿਆ ਹੋਇਆ।
ਅੱਛਾ ਜੀ,
ਆਚਾਰੀਆ।
ਮਤ ਸੱਚਾ ਅੱਖਰ ਭੁੱਲ ਜਾਏ ਚੌਂਕੇ ਪਿੱਟੇ ਨਾ ਕੋਏ, ਝੂਠੇ ਚੌਂਕੇ ਨਾਨਕਾ ਸੱਚਾ ਏਕੋ ਸੋਈ।
ਮਤ ਸੱਚਾ ਅਖਰ ਅਖਰ ਵੀ ਹੈ ਅਖਰ ਹੈ।
ਅੱਛਾ ਜੀ, ਮਤ ਸੱਚਾ ਅਖਰ ਭੁੱਲ ਜਾਏ।
ਭੁੱਲ ਜਾਏ ਅਖਰ ਜੇ ਤੈਨੂੰ ਆਪਣਾ ਮੂਲ ਭੁੱਲ ਗਿਆ, ਅਖਰ ਜੋਤ ਅਖਰ ਹੈ ਤੈਨੂੰ ਆਪਣਾ ਜੇ ਮੂਲ ਭੁੱਲ ਗਿਆ। ਮਤ ਸੱਚਾ ਅਖਰ ਭੁੱਲ ਜਾਏ, ਤੈਨੂੰ ਸੱਚਾ ਅਖਰ ਨਹੀਂ ਭੁੱਲਣਾ ਚਾਹੀਦਾ, ਆਪਣਾ ਮੂਲ ਨਹੀਂ ਭੁੱਲਣਾ ਚਾਹੀਦਾ, ਮੂਲ ਨੂੰ ਜੁੜਿਆ ਰਹਿਣਾ ਚਾਹੀਦਾ। ਚੌਕੇ ਪਿੱਟੇ ਨਾ ਕੋਈ, ਫਿਰ ਤੇਰਾ ਚੌਕਾ ਕੋਈ ਨਹੀਂ ਪਿੱਟ ਸਕਦਾ। ਜੋ ਮਰਜ਼ੀ ਖਾਈ ਜਾ, ਕੋਈ ਪਿੱਟਿਆ ਨਹੀਂ ਜਾਣੇਗਾ ਤੂੰ। ਝੂਠੇ ਚੌਕੇ ਨਾਨਕਾ ਸੱਚਾ ਇੱਕੋ ਸੋਏ, ਬਾਕੀ ਝੂਠੇ ਚੌਕੇ ਜਿਹੜੇ ਬਾਹਰ ਤੂੰ ਸੁੱਚ ਹੁੰਦੇ, ਸੱਚਾ ਇੱਕੋ ਹੀ ਅੰਦਰ। ਅੰਦਰ ਵਾਲੇ ਨੇ ਜੁੜਿਆ ਹੋਇਆ ਤਾਂ ਸੱਚਾ ਸੱਚਾ, ਜੇ ਅੰਦਰ ਵਾਲੇ ਨੇ ਜੁੜਿਆ ਨਹੀਂ ਹੋਇਆ, ਬਾਹਰੋਂ ਤੂੰ ਜਿੰਨੇ ਮਰਜ਼ੀ ਚੌਕੇ ਦੇ ਕੇ ਖਾਈ ਜਾ, ਝੂਠੇ ਦਾ ਝੂਠਾ ਤੂੰ। ਆਏ ਝੂਠੇ ਜਾਏ ਵੀ ਝੂਠੇ ਝੂਠੇ ਮਰੇ ਅਪਾਗੇ। ਮਾਇਆ ਹੈ ਹੀ ਝੂਠੀ ਪਰ ਝੂਠੀ ਮਾਇਆ, ਸੱਚੀ ਹੋ ਨਹੀਂ ਸਕਦੀ ਮਾਇਆ ਤਾਂ ਦੇਖ। ਹਾਂਜੀ
ਠੀਕ ਹੈ, ਜੇ ਮੂਲ ਨਾਲ ਜੁੜਿਆ ਹੋਇਆ ਤਾਂ ਚੌਂਕਾ ਸੱਚਾ ਹੈ, ਜੇ ਮੂਲ ਤੋਂ ਟੁੱਟ ਗਿਆ ਫਿਰ ਚੌਂਕੇ ਸਾਰੇ ਝੂਠੇ ਹੋ ਗਏ ਜੀ। ਠੀਕ ਹੈ ਜੀ। ਮਹੱਲਾ ਤੀਜਾ, ਆਪ ਉਪਾਏ ਕਰੇ ਆਪ, ਆਪੇ ਨਜ਼ਰ ਕਰੇ, ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ।
ਆਪਣਾ ਮੂਲ ਆਪੇ ਆਪ ਨੂੰ ਪੈਦਾ ਕਰਦਾ, ਆਪੇ ਉਹਨੂੰ ਵੱਡਾ ਕਰਦਾ, ਉਹਦੀ ਪਾਲਣਾ ਕਰਦਾ। ਕਰੇ ਆਪ, ਆਪੇ ਨਜ਼ਰ ਕਰੇ, ਆਪੇ ਨਜ਼ਰ ਕਰਦਾ ਪਰਮੇਸ਼ਰ, ਜਿਹੜਾ ਪੈਸੇ ਤੇ ਪੈਦਾ ਕਰਦਾ ਸਾਰਿਆਂ ਤੇ। ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਤੇ ਜੀਵ ਤਾਂ ਆਪਣੇ ਆਪ ਨੂੰ ਪੈਦਾ ਕਰਦਾ ਸਰ, ਬਾਕੀ ਸ੍ਰਿਸ਼ਟੀ ਦੀ ਜੀਵ ਪੈਦਾ ਕਰਦਾ। ਆਪੇ ਨਜ਼ਰ ਕਰੇ, ਆਪੇ ਦੇ ਵਡਿਆਈਆਂ ਔਰ ਨਾਨਕ ਸੱਚਾ ਸੋਏ। ਵਡਿਆਈ ਵੀ ਜਿਹਨੂੰ ਹੈ ਆਪੇ ਦਿੰਦਾ, ਪਰਮੇਸ਼ਰ ਦੀ ਗੱਲ ਹੈ, ਪਰਮੇਸ਼ਰ ਦਿੰਦਾ ਜਿਹਨੂੰ ਵੱਡਾ ਕਰਦਾ, ਜਿਹਦੀ ਖੁਦ ਵੱਡੀ ਕਰਦਾ ਜਾਂ ਨਹੀਂ ਕਰਦਾ ਇਹ ਉਹਦੇ ਹੱਥ, ਜਿਹਨੂੰ ਸੋਝੀ ਦਿੰਦਾ ਕਿਸੇ ਨੂੰ ਨਹੀਂ ਦਿੰਦਾ। ਹਾਂਜੀ,
ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਝੈ, ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੂਝੈ।
ਜਿਹੜਾ ਕਾਲ ਕੰਟਕ ਆ ਤਾਂ ਇੱਕੋ ਹੀ ਆ ਹੁਕਮ ਹੈ, ਉਹਦਾ ਦੂਜਾ ਤਾਂ ਕੰਟਕ ਕੋਈ ਹੈ ਹੀ ਨਹੀਂ। ਹੋਰ ਕੰਟਕ ਨਾ ਸੂਝੈ ਤਾਂ ਕੋਈ ਸਮਝ ਨਹੀਂ ਆਉਂਦੀ ਦੂਜੇ ਕੰਟਕ ਦੀ, ਇੱਕੋ ਹੀ ਹੁਕਮ ਕਾਲ ਹੈ ਸਭ ਦਾ। ਅਫਰਿਓ ਜਗ ਮੈਂ ਵਰਤਦਾ, ਉਹ ਜਗ ਚ ਖੁੱਲਾ ਵਰਤਦਾ, ਅਫਰਿਓ ਕੋਈ ਉਹ ਕਿਸੇ ਬੇਕਾਬੂ ਹੋਇਆ, ਉਹਦੇ ਕੋਈ ਨੱਥ ਦੀ ਕੋਈ ਫੜਿਆ ਨਹੀਂ ਹੋਇਆ, ਕਿਸੇ ਦਾ ਕਿਸੇ ਦੇ ਕਾਬੂ ਚ ਨਹੀਂ ਹੈ, ਬੇਕਾਬੂ ਹੋਇਆ ਵਰਤਦਾ ਸੰਸਾਰ ਤੋਂ। ਪਾਪੀ ਸਿਉ ਲੁਝੈ, ਜਿਹੜਾ ਪਾਪੀ ਹੈ ਉਹਦੇ ਖਿਲਾਫ ਵਰਤਦਾ ਹੁਕਮ, ਜਿਹੜਾ ਹੁਕਮ ਦੇ ਹੁਕਮ ਨੂੰ ਸਿਰਨਿਆ ਹੁੰਦਾ ਉਹਨੂੰ ਨੀ ਕੋਈ ਉਹਦੇ ਨਾਲ ਉਲਝਦਾ ਨੀ ਹੈ। ਉਲਝਦਾ ਹੁਕਮ ਨੂੰ ਖਿਲਾਫਤ ਕਿਹਦੀ ਕਰਦਾ? ਪਾਪੀ, ਜਿਹੜਾ ਹੁਕਮ ਦੀ ਖਿਲਾਫਤ ਕਰਦਾ, ਹੁਕਮ ਉਸੇ ਦੀ ਖਿਲਾਫਤ ਕਰਦਾ, ਕਿਹਦੇ ਨੀ ਕਰਦਾ। ਹਾਂਜੀ,
ਗੁਰ ਸ਼ਬਦੀ ਹਰ ਭੇਦੀ ਹੈ, ਹਰ ਜਪ ਹਰ ਬੁੱਝੈ, ਸੋ ਹਰ ਸ਼ਰਨਾਈ ਛੁੱਟੀ ਹੈ ਜੋ ਮਨ ਜੂਝੈ।
ਗੁਰ ਸ਼ਬਦੀ ਹਰ ਭੇਦੀ ਹੈ, ਜਿਹੜਾ ਗੁਰ ਸ਼ਬਦ ਹੈ, ਗੁਰ ਉਪਦੇਸ਼ ਹੈ, ਇਹਦੇ ਨਾਲ ਹਰ ਪੁੱਛਿਆ ਜਾਂਦਾ, ਇਹਦੇ ਨਾਲ ਹਰ ਦਾ ਜਿਹੜਾ ਭੇਦ ਹੈ, ਭੇਦੀ ਹੈ, ਹਰ ਦਾ ਭੇਦ ਪਾਇਆ ਜਾਂਦਾ। ਗੁਰ ਸ਼ਬਦ ਹਰ ਦਾ ਭੇਦ ਜਿਹੜਾ ਦੱਸਦਾ ਖੋਲਦਾ ਹਰ ਕੀ ਹੈ। ਹਰ ਜਪ ਹਰ ਬੁੱਝਿਆ, ਹਰ ਨੂੰ ਸਮਝ ਕੇ ਹੀ ਹਰ ਬੁੱਝਿਆ ਜਾਂਦਾ। ਸੋ ਹਰ ਸਰਨਾਈ ਛੁੱਟੀ ਹੈ, ਉਹੀ ਹਰ ਦੀ ਛੜ ਚਲੇ ਜਾਂਦੇ ਨੇ, ਜਿਹੜੇ ਹਰ ਦੀ ਛੜ ਜਾਂਦੇ ਨੇ ਉਹਨਾਂ ਦਾ ਹੀ ਛੁਟਕਾਰਾ ਹੁੰਦਾ। ਹਰ ਦੀ ਛੜ ਕੇ ਛੁਟਕਾਰਾ ਹੈ, ਕਿਸੇ ਦਾ ਵੀ ਹੈ ਜੇ। ਜੋ ਮਨ ਸਿਓ ਲੁਝਾ ਜਿਹੜਾ ਆਪਣੇ ਮਨ ਨੂੰ ਨਾਲ ਝਗੜਾ ਕਰਦਾ ਆਪਣੇ ਮਨ ਨੂੰ ਝਗੜ ਕੇ ਬਣਾਉਂਦਾ ਹਰਦੀ ਛੱਡ ਜਾਂਦਾ ਮਨ ਫੇਰ ਛੁੱਟਦਾ ਹੁੰਦਾ
ਠੀਕ ਹੈ ਜੀ ਮਨ ਨਾਲ ਜੂਝਣਾ ਪੈਂਦਾ ਫੇਰ ਹਰਦੀ ਸ਼ਰਨ ਜਾ ਸਕਦੇ
ਮਨ ਛੱਡ ਜਾਂਦਾ ਨਹੀਂ ਬਣਾ ਜੂਝੇ ਤੇ ਹਾਂਜੀ
ਮਨੀ ਵਿਚਾਰ ਹਰ ਜਪ ਕਰੇ ਹਰ ਦਰਗਾਹ ਸਿੱਜੇ
ਮਨ ਮਨੀ ਵਿਚਾਰ ਹੀ ਮਨ ਨੂੰ ਵਿਚਾਰ ਕੇ ਮਨ ਵਿੱਚ ਵਿਚਾਰ ਕੇ ਹਰ ਜਪ ਕਰੇ ਹਰ ਨੂੰ ਜਪੇ ਹਰ ਨੂੰ ਜਾਣੇ ਹਰ ਦਰਗਾਹ ਸਿੱਜੇ ਤਾਂ ਹਰ ਦਰਗਾਹ ਦੀ ਸੋਝੀ ਹੁੰਦੀ ਹੈ
ਇੱਥੋਂ ਜਪ ਦੇ ਵੀ ਅਰਥ ਸਾਫ਼ ਹੋ ਜਾਂਦੇ ਹਨ ਜੀ
ਹਾਂਜੀ ਹਾਂਜੀ
ਠੀਕ ਹੈ ਜੀ ਇੱਥੇ 11ਵੀਂ ਪੌੜੀ ਦੀ ਸਮਾਪਤੀ ਹੈ ਜੀ
ਹਾਂਜੀ